ਸਤਨਾਮ ਕਰਤਾ
ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਰਹੰ ਗੁਰ ਪ੍ਰਸਾਦ ਜਪ ਆਦਿ ਸਚ ਜੁ ਆਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਰਹੰ ਗੁਰ ਪ੍ਰਸਾਦ ਜਪ ਆਦਿ ਸਚ ਜੁ ਆਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਚੱਕਰ ਚਿਹਨ ਅਰਬਨ ਜਾਤਿ ਅਰ ਪਾਤ ਨਿਹੰਜੇ ਰੂਪ ਰੰਗ ਅਰ ਰੇਖ ਪੇਖੂ ਕਹਿ ਨ ਸਕਤ ਕੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਸਮਿਤ ਤੋਜ ਕਹੇ ਜੈ ਓਟ ਇੰਦਰ ਇੰਦਰਾਣ ਸਾਹਿ ਸਾਹਾਣ ਗਿਣ ਜੈ ਤ੍ਰਿਭੁਵਨ ਮੀਕ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਨ ਕਹਿਤ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਨਤ ਤ੍ਰਿਭੁਵਨ ਮੀਕ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਨ ਕਹਿਤ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਨਤ ਕਹਾਂ ਬੁੱਧ ਪ੍ਰਭ ਤੁਛੋ ਹਮਾਰੀ ਵਰਨ ਸਤਿਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਵ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਾਂ ਕਾਲ ਕਿਰਪਾ ਕਰਾਏ ਸਗਲ ਦੁਆਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ ਬਹੇ ਗਏ ਕੀ ਲਾਜ ਅਸੇ ਗੋਬਿੰਦਾਸ ਤੁਹਾਰ ਸੋ ਕੋਟਲ ਗੁਰੂ ਦੇਵੀਏ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਪੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖੁਸ਼ਮ ਦੀ ਗੁਰੂ ਅਰਸੋਂ ਕੁਰਸੋਂ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦਾ ਸਾਹ ਇਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇ ਸਾਹੂ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦਾ ਸਾਹ ਇਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇ ਸਾਹ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ ਜਮਦੂਤ ਨਾਵੈ ਨੇਰਾ ਨਾਲ ਨਾਰਾਇਣ ਮੇਰਾ ਜਮਦੂਤ ਨਾਵੈ ਨੇਰਾ ਕੰਠ ਲਾਏ ਪ੍ਰਭ ਰੱਖ ਸਤਿਗੁਰ ਕੀ ਸੱਚ ਸਖ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਬਡਾਰ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਲ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਨ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਗੁਰਮੁਖ ਮਾਈ ਭਾਈ ਸਰਵੱਤਰ ਇਸ ਸਥਾਨ 'ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਅੱਜ ਇਕੱਤਰ ਹੋਏ ਹੋ ਜਿਸਦਾ ਵਿਸ਼ਵ ਇਕੱਤਰਤਾ ਦਾ ਖਾਸ ਨਿਮਿਤ ਇਸ ਸਥਾਨ 'ਤੇ ਜੋ ਗੁਰਮੁਖ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਦੀ ਸੇਵਾ ਸੰਭਾਲ ਕਰਦੇ ਰਹੇ ਹਨ, ਅਤੇ ਨਾਲ ਹੀ ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਉਹਨਾਂ ਨੂੰ ਪ੍ਰੇਰਨਾ ਆ ਗਿਆ ਸੀ ਉਹ ਮਹਾਂਪੁਰਸ਼ ਸੰਤ ਬਾਬਾ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੀ ਸੰਗਤ ਦਾ ਸਦਕਾ ਉਹਨਾਂ ਨੇ ਗੁਰੂ ਘਰ ਦੀ ਗੁਰਮਤ ਦੀ ਵਿੱਦਿਆ ਦੀ ਸੂਝਬੂਝ ਉਹਨਾਂ ਤੋਂ ਪ੍ਰਾਪਤ ਕੀਤੀ ਅਤੇ ਉਹਨਾਂ ਤੋਂ ਉਪਰੰਤ ਫਿਰ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਰਨਾ ਉਹਨਾਂ ਦੀ ਆਗਿਆ ਅਨੁਸਾਰ ਜਿੱਥੇ ਕਿੱਥੇ ਗੁਰਮਤਿ ਦਾ ਪ੍ਰਚਾਰ ਕੀਤਾ, ਆਪ ਉਸਨੂੰ ਘੁਮਾਇਆ, ਰਹਿਣੀ ਬਹਿਣੀ ਦੇ ਵਿੱਚ ਰਹੇ ਅਤੇ ਫਿਰ ਉਹਨਾਂ ਦੀ ਸੇਵਾ ਜੋ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਦੇ ਸੰਗੀ ਸਨ, ਹੋਰ ਵੀ ਉਹਨਾਂ ਤੋਂ ਵਿੱਦਿਆ ਪੜ੍ਹਨ ਵਾਲੇ ਜਿਸ ਤਰ੍ਹਾਂ ਜਥੇਦਾਰ ਸਾਹਿਬ ਗੁਰਦਿਆਲ ਸਿੰਘ ਜੀ, ਸੰਤ ਗਿਆਨੀ ਨਾਰਾਇਣ ਸਿੰਘ ਜੀ ਵਿਧਾਇਕੇ, ਸੰਤ ਬਾਬਾ ਅਜੈ ਸਿੰਘ ਜੀ ਭਾਵੇਂ ਉਹਨਾਂ ਦਾ ਨਗਰ ਗੋਪਾ ਰਾਏ ਸੀ ਪਰ ਲੰਮੇ ਜਗਪੁਰੇ ਸਤਿਗੁਰੂ ਮਹਾਰਾਜ ਜੀ ਦੇ ਦਸਵੇਂ ਸਰੂਪ ਦੇ ਸਥਾਨ ਦੀ ਸੇਵਾ ਕਰਦੇ ਹੋਏ ਉੱਥੇ ਹੀ ਇਹਨਾਂ ਨੇ ਆਪਣਾ ਸਾਰਾ ਅੰਤਿਮ ਸਮੇਂ ਤੱਕ ਸਵਾਸ ਪੂਰਾ ਕੀਤਾ। ਇਸੇ ਤਰ੍ਹਾਂ ਹੀ ਹੋਰ ਵੀ ਉਹਨਾਂ ਦੇ ਪੰਡਿਤ ਸੀ, ਉਹ ਵੀ ਵਿਦਵਾਨ ਸੀ, ਹੋਰ ਵਿਦਵਾਨ ਸਨ ਅਤੇ ਸੰਤ ਬਾਬਾ ਇੰਦਰ ਸਿੰਘ ਜੀ ਉਹਨਾਂ ਨੇ ਇਸ ਸਥਾਨ ਦੀ ਜਿਹੜੀ ਸੇਵਾ ਸੀ ਉਹ ਪਹਿਲਾਂ ਇਹਨਾਂ ਕੋਲ ਹੀ ਸੀ, ਕਿਉਂਕਿ ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਇੰਦਰ ਸਿੰਘ ਜੀ ਇਹਨਾਂ ਦੇ ਛੋਟੇ ਭਾਈ ਸੀ ਅਤੇ ਮਹਾਂਪੁਰਖ ਮਹਾਨ ਜਪੀ ਤਪੀ ਜੋ ਇਸ ਸਥਾਨ 'ਤੇ ਬਾਬਾ ਖਜ਼ਾਨ ਸਿੰਘ ਜੀ ਜਿਨ੍ਹਾਂ ਨੇ ਸਭ ਕੁਝ ਵਾਹਿਗੁਰੂ ਨੂੰ ਅਰਪਣ ਕੀਤਾ ਅਤੇ ਇਸ ਸਥਾਨ ਨੂੰ ਵੀ ਇਸੇ ਵਾਸਤੇ ਬਣਾਇਆ ਵੀ ਇੱਥੇ ਸਾਤੋਂ ਬਾਅਦ ਵੀ ਗੁਰਬਾਣੀ ਦਾ ਗੁਰਮਤਿ ਪ੍ਰਚਾਰ ਹੁੰਦਾ ਰਹੇ। ਸੋ ਫਿਰ ਸੰਤ ਬਾਬਾ ਇੰਦਰ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਫਿਰਦੇ ਤੁਰਦੇ ਤਾਂ ਹੋ ਪਰ ਇਸ ਸਥਾਨ ਨੂੰ ਕੇਂਦਰ ਬਣਾ ਲਓ, ਇਸ ਦੀ ਸੇਵਾ ਵੀ ਕਰੋ ਅਤੇ ਬਾਹਰ ਵੀ ਸੰਗਤਾਂ ਵਿੱਚ ਜਿਸ ਤਰ੍ਹਾਂ ਮਹਾਂਪੁਰਸ਼ਾਂ ਦੀ ਪ੍ਰੇਰਨਾ ਜਾਂ ਵਾਹਿਗੁਰੂ ਦੀ ਆਗਿਆ ਹੈ ਉਹ ਸੰਗਤਾਂ ਦੇ ਵਿੱਚ ਸਿੰਘਾਂ ਨੂੰ ਨਾਲ ਲੈ ਕੇ ਪ੍ਰਚਾਰ ਵਿਚਾਰ ਕਰਦੇ ਰਹੋ। ਸੋ ਫਿਰ ਇਹਨਾਂ ਨੇ ਇਸ ਸਥਾਨ ਦੀ ਸੇਵਾ ਵੀ ਸੰਭਾਲੀ ਅਤੇ ਬਾਹਰ ਵੀ ਸਿੰਘਾਂ ਦਾ ਜਥਾ ਲੈ ਕੇ ਥਾਂ ਥਾਂ ਦੇ ਵਿੱਚ, ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਵਿਚਾਰ ਕਰਦੇ ਰਹੇ। ਸੋ ਇਸ ਕਰਕੇ ਅੱਜ ਦੇ ਦਿਹਾੜੇ ਉਹਨਾਂ ਦਾ ਜੋ ਸਰੀਰ ਵਾਹਿਗੁਰੂ ਪਰਮੇਸ਼ਰ ਵੱਲੋਂ ਮਿਲਿਆ ਸੀ ਅਤੇ ਜਿੰਨੇ ਵੀ ਕੁਝ ਗੁਣ ਪ੍ਰਾਪਤ ਹੋਏ ਸਨ ਉਸਦੀ ਸਮਾਪਤੀ ਦਾ ਅੱਜ ਅਖੀਰਲਾ ਦਿਹਾੜਾ ਸੀ ਅਤੇ ਚੜ੍ਹਾਈ ਤਾਂ ਉਹਨਾਂ ਨੇ ਮਹਿਤੇ ਨਗਰ ਵਿੱਚ ਕੀਤੀ ਪਰ ਫਿਰ ਵੀ ਇਸ ਸਥਾਨ 'ਤੇ ਉਹਨਾਂ ਨੇ ਸੇਵਾ ਸੰਭਾਲ ਸੀ, ਇੱਥੇ ਸਰੀਰ ਨੂੰ ਲਿਆਂਦਾ ਗਿਆ। ਫਿਰ ਉਹਨਾਂ ਦੀ ਵਿਚਾਰ ਅਨੁਸਾਰ ਵੀ ਕੀਰਤਪੁਰ ਸਾਹਿਬ ਵੀ ਸੰਸਕਾਰ ਕੀਤਾ ਜਾਏ ਅਤੇ ਉੱਥੇ ਉਹਨਾਂ ਨੇ ਸੰਸਕਾਰ ਕੀਤਾ ਸੋ ਅਸੀਂ ਜਿੰਨੇ ਵੀ ਉਹਨਾਂ ਤੋਂ ਵਿੱਦਿਆ ਪੜ੍ਹਨ ਵਾਲੇ ਹਾਲੇ ਸਰੀਰ ਕਰਕੇ ਹਾਂ, ਸੋ ਆਪਣਾ ਵੀ ਫਰਜ਼ ਬਣਦਾ ਹੈ ਕਿ ਜੋ ਉਹਨਾਂ ਨੇ ਗੁਣ ਧਾਰਨ ਕੀਤੇ ਗੁਰਮਤਿ ਅਨੁਸਾਰ ਸਿੱਖਿਆ ਨੂੰ ਕਮਾਇਆ ਅਤੇ ਸਾਡੇ ਤਾਈਂ ਵੀ ਉਸਦੀ ਰੋਸ਼ਨੀ ਪ੍ਰਾਪਤ ਹੋਈ, ਵੀ ਉਸ ਦਿਨ ਨੂੰ ਉਸ ਦਿਨ ਦੀ ਯਾਦ ਨੂੰ ਲੋਕਾਂ ਦੇ ਵਿੱਚ ਵੀ ਯਾਦ ਦਿਲਾਇਆ ਜਾਏ। ਸੋ ਸੰਸਾਰ ਦੇ ਅੰਦਰ ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਰਚੀ ਹੋਈ ਹੈ, ਕਿਉਂਕਿ ਰਜੋਗੁਣੀ ਤਮੋਗੁਣੀ ਸਤਗੁਣੀ ਇਹ ਸਭ ਤਰ੍ਹਾਂ ਦੇ ਲੋਕ ਹਨ ਸੰਸਾਰ ਦੇ ਵਿੱਚ, ਕੋਈ ਔਗੁਣਾਂ ਨਾਲ ਵੀ ਰਾਕਸ਼ ਬੁੱਧੀ ਦੈਨ ਬੁੱਧੀ ਵਾਲੇ ਹਨ, ਕਈ ਭਗਤ ਹਨ ਜੈਸੇ ਗੁਰੂ ਨਾਨਕ ਸਾਹਿਬ ਜੀ, ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਮੂਰਖ ਅੰਧ ਘੋਰ, ਸਾਰਾ ਵਿਚਾਰ ਉਹ ਲਿਖਿਆ ਹੈ। ਸੋ ਅੱਜ ਦੇ ਦਿਹਾੜੇ ਇਹਨਾਂ ਦਾ ਸੰਖੇਪ ਦੇ ਨਾਲ ਜੀਵਨ ਇਹੋ ਹੈ ਕਿ ਜੋ ਅਖਾੜਾ ਨਗਰ ਹੈ ਜਗਰਾਵਾਂ ਤਹਿਸੀਲ 'ਚ ਹੈ, ਉੱਥੇ ਇਹਨਾਂ ਦਾ ਜਨਮ ਹੋਇਆ। ਵਾਹਿਗੁਰੂ ਪਰਮੇਸ਼ੁਰ ਨੇ ਜੈਸਾ ਸੰਸਾਰ ਚਲਾਉਣਾ ਹੁੰਦਾ, ਪ੍ਰਚਾਰ ਵਿਚਾਰ ਕਰਨਾ ਕਰਾਉਣਾ ਹੁੰਦਾ ਹੈ, ਉਸੇ ਤਰ੍ਹਾਂ ਦੀਆਂ ਵਿਅਕਤੀਆਂ ਨੂੰ ਜਿੱਥੇ ਉਹਦਾ ਉਹਨਾਂ ਦਾ ਐਸਾ ਮਾਹੌਲ ਗੁਰਮਤਿ ਵਿਚਾਰਾਂ ਦਾ, ਭਗਤੀ ਭਾਵ ਦਾ, ਗੁਰਸਿੱਖੀ ਦਾ ਬਣਿਆ ਹੋਵੇ, ਉੱਥੇ ਉਹਨਾਂ ਨੂੰ ਜਨਮ ਦਿੰਦਾ ਹੈ। ਅਤੇ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਪ੍ਰਚਾਰ ਵਿਚਾਰ ਐਸੇ ਕਰਾਉਣਾ ਵੀ ਸੰਸਾਰ ਵਿੱਚ ਉਹਨਾਂ ਦੀ ਪ੍ਰਵਿਰਤੀ ਨਹੀਂ ਹੋਣ ਦੇਣੀ, ਵੀ ਪਹਿਲਾਂ ਤੋਂ ਹੀ ਉਹਨਾਂ ਦਾ ਬ੍ਰਹਮਚਰਯ ਜਿਹੜਾ ਉਹ ਵਾਹਿਗੁਰੂ ਨੇ ਬਖਸ਼ਿਆ ਹੁੰਦਾ ਹੈ ਜਤ ਸਤ। ਜੈਸੇ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਦਾ ਸਭ ਤੋਂ ਵੱਡਾ ਸਾਧਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ 38ਵੀਂ ਪੌੜੀ ਦੇ ਵਿੱਚ ਜਤ ਪਹਾਰਾ ਧੀਰੇ ਸੁਨਿਆਰ ਕਾਰਨ ਮਤ ਵੇਦ ਹਥਿਆਰ ਪਾਉ ਖੁੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਟਾਲ ਕਰੀਏ ਸਭ ਸੱਚੀ ਟਕਸਾਲ। ਇਹ ਜੋ ਸੱਚੀ ਟਕਸਾਲ ਸਾਧ ਸੰਗਤ ਹੈ, ਵਾਹਿਗੁਰੂ ਪਰਮੇਸ਼ੁਰ ਦੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ, ਉੱਥੇ ਐਸੇ ਸਾਧਨਾਂ ਦੁਆਰਾ ਉਸ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਦੀ ਜਿਹੜੀ ਘਾੜਤ ਹੈ, ਭਾਵ ਉਹ ਸਾਧਨ ਉੱਥੇ ਕਮਾਏ ਕੀਤੇ ਜਾਂਦੇ ਹਨ, ਉਹਨਾਂ ਦੇ ਅਨੁਸਾਰ ਹੀ ਫਿਰ ਵਾਹਿਗੁਰੂ ਪਰਮੇਸ਼ੁਰ ਦੀ ਜਿਹੜੀ ਪ੍ਰਾਪਤੀ ਹੈ ਉਹ ਸੰਭਵ ਹੈ। ਸੋ ਜਿਵੇਂ ਨੇੜੇ ਦਾ ਸਮਾਂ ਹੈ, ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਕਿਉਂ ਪਿੰਡਰਾਂ ਦੇ ਵਿੱਚ ਉਹਨਾਂ ਦਾ ਜਨਮ ਹੋਣੇ ਕਰਕੇ, ਇਸ ਕਰਕੇ ਉਹ ਨਾਮ ਵੀ ਜਿਹੜਾ ਹੈ ਦੇਹੀ ਗੁਸ਼ਕੀ ਵਾਪਰੀ ਪਵਿੱਤਰ ਹੋਏਗਾ ਗ੍ਰਾਮ, ਉਹ ਨਗਰ ਵੀ ਉਹਨਾਂ ਦੇ ਉਜਲੇ ਜੀਵਨ ਕਰਕੇ ਉਸਦੀ ਵੀ ਮਹਿਮਾ ਉਹਨਾਂ ਦੇ ਨਾਲ ਹੀ ਹੁੰਦੀ ਰਹਿੰਦੀ ਹੈ। ਅਤੇ ਬਾਬਾ ਖਜ਼ਾਨ ਸਿੰਘ ਜੀ ਦੀ ਐਸੀ ਗ੍ਰਿਸਤ ਵਿੱਚ ਰਹਿੰਦੇ ਹੋਏ ਇੱਛਾ ਅਨੁਸਾਰ ਕਮਾਈ ਅਨੁਸਾਰ ਉਹਨਾਂ ਦਾ ਜਨਮ ਹੋਇਆ ਗੁਰਸਿੱਖੀ ਰੂਪ ਦੇ ਵਿੱਚ। ਅਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਨੇ ਜਿਹੜਾ ਐਸਾ ਜਤ ਪਹਾੜਾ ਤੀਰਥ ਸੁਨਿਆਰ ਇਹ ਸਾਧਨ ਪਹਿਲਾਂ ਹੀ ਤੁਰ ਤੋਂ ਬਖਸ਼ੇ ਹੋਏ ਸਨ, ਉਹਨਾਂ ਦੀ ਨਾ ਗ੍ਰਿਸਤ ਵਿੱਚ ਪ੍ਰਵਿਰਤੀ ਹੋਣੀ ਹੈ। ਉਹਨਾਂ ਨੇ ਤਾਂ ਸਾਧ ਸੰਗਤ ਕਰਦਿਆਂ ਹੋਇਆਂ ਜਿਹੜੇ ਗੁਰਮਤਿ ਦੇ ਸਾਧਨ ਹੈ ਉਹਨਾਂ ਅਨੁਸਾਰ ਭਗਤੀ ਸਿੱਖੀ ਕਮਾਉਂਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਨੂੰ ਸਿੱਧ ਕਰ ਲੈਣਾ ਹੈ ਸਾਧ ਸਰੂਪ ਦੇ ਤਾਈਂ। ਇਸੇ ਤਰ੍ਹਾਂ ਹੀ ਬਾਬਾ ਅਮਿਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਹੋਏ ਨੇ, ਉਹਨਾਂ ਦਾ ਵੀ ਪਹਿਲਾਂ ਤੋਂ ਹੀ ਬ੍ਰਹਮਚਰਜ। ਇਸ ਤਰ੍ਹਾਂ ਹੀ ਸੰਤ ਮਸਤੂਆਣੇ ਵਾਲੇ ਵੀ ਉਹ ਸੰਤ ਮਸਤੂਆਣੇ ਵਾਲੇ ਦੀ ਤਾਂ ਗੱਲ ਦੱਸਦੇ ਨੇ ਵੀ ਇਹਨਾਂ ਨੇ ਜਦੋਂ ਹਾਲੇ ਫੌਜ 'ਚ ਵੀ ਭਰਤੀ ਹੋ ਗਏ ਸਨ, ਉਹਨਾਂ ਨੇ ਕਿਹਾ ਵੀ ਮਾਂ ਪਿਓ ਦਾ ਖਿਆਲ ਹੁੰਦਾ ਹੈ ਵੀ ਸਾਡਾ ਜਿਹੜਾ ਸਪੁੱਤਰ ਹੈ ਗ੍ਰਿਸਤੀ ਹੋਵੇ, ਅੱਗੇ ਚੰਗਾ ਗ੍ਰਿਸਤ ਚੱਲੇ। ਉਹਨਾਂ ਨੇ ਕਿਹਾ ਵੀ ਜਿੱਦਣ ਤੁਸੀਂ ਇਹ ਖਿਆਲ ਕਰੋਗੇ ਵੀ ਇਹਨੂੰ ਗ੍ਰਿਸਤੀ ਬਣਾਈਏ, ਉੱਦਣ ਵੀ ਨਹੀਂ ਮੈਂ ਰਹਿਣਾ ਇੱਥੇ, ਫਿਰ ਉੱਥੋਂ ਤੁਹਾਡੇ ਕੋਲ ਚਲੇ ਜਾਊਂਗਾ, ਮੈਨੂੰ ਜੋ ਹੁਕਮ ਹੈ ਮੈਂ ਤਾਂ ਉਹ ਕਰਨਾ ਹੈ। ਇਹ ਬੇਅੰਤ ਤਪੱਸਿਆ ਕੀਤੀ ਇਹਨਾਂ ਨੇ, ਜਪ ਤਪ ਕੀਤੇ ਏਕਾਂਤ ਦੇ ਵਿੱਚ ਗੁਰਮਤਿ ਦੇ ਅਨੁਸਾਰ। ਸੋ ਵਾਹਿਗੁਰੂ ਪਰਮੇਸ਼ਰ ਦਾ ਜਿਵੇਂ ਹੁਕਮ ਹੋਇਆ ਫਿਰ ਬੇਅੰਤ ਗੁਰਸਿੱਖੀ ਦਾ ਪ੍ਰਚਾਰ ਕੀਤਾ। ਸੋ ਇਹ ਜਿਹੜੇ ਮਹਾਂਪੁਰਸ਼ ਹੁੰਦੇ ਹੈ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਜਨਮ ਵੀ ਜਿਹੜੇ ਨੇ ਉਹ ਉੱਥੇ ਹੀ ਦਿੰਦਾ ਹੈ ਜਿੱਥੇ ਉਹ ਜਿਹਾ ਪਹਿਲਾਂ ਜਿੱਥੇ ਜਨਮ ਲੈਣਾ ਉਸ ਪਰਿਵਾਰ ਦੇ ਵਿੱਚ ਸਿੱਖੀ ਗੁਰਮਤ ਨਾਮ ਰਸ ਅਭਿਆਸ ਦ੍ਰਿੜ ਹੋਵੇ। ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਇਹਨਾਂ ਦਾ ਵੀ ਜਨਮ ਅਖਾੜੇ ਵਿੱਚ ਹੋਇਆ। ਇਹਨਾਂ ਦੇ ਮਾਤਾ ਪਿਤਾ ਗੁਰਬਾਣੀ ਦੇ ਗੁਰਮਤ ਦੇ ਧਾਰਨੀ ਰਸੀਏ ਨਾਮ ਅਭਿਆਸੀ ਸਨ ਅਤੇ ਉੱਥੇ ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਜਨਮ ਦਿੱਤਾ। ਪਿਛਲੀਆਂ ਕਮਾਈਆਂ ਵੀ ਹੁੰਦੀਆਂ ਸੋ ਇਹਨਾਂ ਦਾ ਜਿਹੜਾ ਜਨਮ ਦਾ ਉਹ ਸਮਤ ਹੈ ਵੀ ਫੱਗਣ ਦੀ ਸੰਗਰਾਂਦ ਦਾ ਦਿਨ ਸੀ ਅਤੇ ਮੱਘਰ ਦੀ ਪੂਰਨਮਾਸ਼ੀ ਸੀ। ਕੋਈ 2:30 ਵਜੇ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਬਾਬਾ ਅਰੂਪ ਸਿੰਘ ਜੀ ਸੀ, ਇਹ ਵੀ ਗੁਰਮਤਿ ਗੁਰਬਾਣੀ ਦੇ ਵਿਆਸੀ ਨਾਮ ਰਸੀਏ ਸਨ। ਅੰਗਰੇਜ਼ਾਂ ਦਾ ਉਸ ਵੇਲੇ ਰਾਜ ਸੀ, ਵਰਮਾ ਵੀ ਇਹਨਾਂ ਕੋਲ ਹੀ ਹੁੰਦਾ ਸੀ। ਇਹ ਫੌਜ 'ਚ ਭਰਤੀ ਹੋ ਗਏ ਅਤੇ ਉੱਥੇ ਇਹਨਾਂ ਨੂੰ ਗੁਰਮਤਿ ਦੇ ਗੁਰਬਾਣੀ ਦੇ ਵਿਚਾਰਵਾਨ ਕਮਾਈ ਵਾਲੇ ਜਾਣ ਕੇ ਗ੍ਰੰਥੀ ਦੀ ਸੇਵਾ ਦੇ ਦਿੱਤੀ ਸੀ। ਇਸ ਤਰ੍ਹਾਂ ਹੀ ਇਹਨਾਂ ਦੇ ਮਾਤਾ ਜੀ ਵੀ ਨਾਮ ਬਾਣੀ ਦੇ ਰਸੀਏ ਸਨ, ਪਰ ਜਦੋਂ 13 ਕੁ ਮਹੀਨਿਆਂ ਦੇ ਹੋਏ ਆਪਣੇ ਗਿਆਨੀ ਗੁਰਬਚਨ ਸਿੰਘ ਜੀ, ਉਦੋਂ ਇਹਨਾਂ ਦੀ ਮਾਤਾ ਚੜ੍ਹਾਈ ਕਰ ਗਈ। ਮਾਤਾ ਚੜ੍ਹਾਈ ਕਰ ਗਈ ਅਤੇ ਘਰ ਦੇ ਵਿੱਚ ਦਾਦੀ ਜੀ ਸੀ, ਉਹ ਇਹਨਾਂ ਦੀ ਪਾਲਣਾ ਪਲੋਸਣਾ ਕਰਦੀ ਰਹੀ ਅਤੇ ਇਹਨਾਂ ਦੇ ਜਿਹੜੇ ਤਾਇਆ ਜੀ ਸਨ ਉਹ ਵੀ ਮਹਾਨ ਗੁਰਮਤਿ ਦੇ ਵਿਦਵਾਨ ਸਨ ਅਤੇ ਰਾਗੀਆਂ ਦੇ ਵਿੱਚ ਰਾਗੀ ਵੀ ਬੜੇ ਪ੍ਰਸਿੱਧ ਸਨ, ਭਾਵੇਂ ਉਹ ਨੇਤਰਹੀਣ ਸਨ। ਸੋ ਮੁੱਢਲੀ ਵਿੱਦਿਆ ਜਿਹੜੀ ਸੀ ਉਹ ਉਹਨਾਂ ਤੋਂ ਇਹਨਾਂ ਨੂੰ ਪ੍ਰਾਪਤ ਹੁੰਦੀ ਰਹੀ। ਜਦੋਂ ਇਹ ਥੋੜ੍ਹੇ ਜਿਹੇ ਵੱਡੇ ਹੋਏ, 4-5 ਸਾਲ ਦੇ ਜਾਂ ਹੋਰ, ਤੇ ਇਹਨਾਂ ਦੀ ਭੂਆ ਜੀ ਸੀ ਕਿਸ਼ਨਪੁਰੇ ਰਹਿਣ ਵਾਲੀ, ਉਹ ਇਹਨਾਂ ਨੂੰ ਲੈ ਗਈ। ਉੱਥੇ ਉਸ ਵੇਲੇ ਸਕੂਲ ਹੁੰਦੇ ਸੀ ਕੋਈ ਛੋਟੇ ਮੋਟੇ, ਕੋਈ 5ਵੀਂ ਤਾਈਂ ਜਾਂ ਹੋਰ ਉਰਦੂ ਪੜ੍ਹਾਇਆ ਕਰਦੇ ਸੀ, ਉੱਥੇ ਵੀ ਇਹਨਾਂ ਨੂੰ ਪਾਤਾ। ਇਹਨਾਂ ਦੀ ਬੁੱਧੀ ਬੜੀ ਤੀਖਣ ਸੀ ਗੁਰਮਤਿ ਵਿਚਾਰਾਂ ਅਨੁਸਾਰ, ਅਤੇ ਇੱਕ ਉਦਾਸੀਆਂ ਦਾ ਡੇਰਾ ਸੀ ਉੱਥੇ ਵੀ ਇਹ ਪੁਰਾਤਨ ਗ੍ਰੰਥਾਂ ਦੇ ਜਿਸ ਤਰ੍ਹਾਂ ਮਹਾਭਾਰਤ ਹੈ, ਰਮਾਇਣ ਹੈ, ਯੋਗ ਵਿਸ਼ਿਸ਼ਟ ਹੈ, ਇਹਨਾਂ ਦੀ ਵਿਚਾਰ ਹੁੰਦੀ ਰਹਿੰਦੀ ਸੀ, ਗੁਰਮਤਿ ਦੀਆਂ ਵੀ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ, ਉੱਥੇ ਵੀ ਜਾਂਦੇ ਰਹੇ। ਉਹ ਸਾਰੇ ਇਹਨਾਂ ਨੇ ਸਰਵਣ ਕਰ ਲਏ। ਫਿਰ ਇਹ ਇੱਥੋਂ ਆਪਣੇ ਨਗਰ ਦੇ ਵਿੱਚ ਆ ਗਏ ਆਪਣੇ ਪਿਤਾ ਦੇ ਨਾਲ ਮਿਲ ਕੇ ਕੋਈ ਖੇਤੀਬਾੜੀ ਦੇ ਵਿੱਚ ਜਾਂ ਤਾਇਆ ਜੀ ਤੋਂ ਜਿਹੜੀ ਸਾਰੀ ਵਿੱਦਿਆ ਸੀ ਇਹਨਾਂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਔਰ ਭਾਈ ਗੁਰਦਾਸ ਸਾਹਿਬ ਜੀ ਦੀਆਂ ਬਾਣੀ ਦੇ ਵਿਚਾਰ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਉਹ ਸਾਰੇ ਇਹਨਾਂ ਨੇ ਅਧਿਐਨ ਕਰ ਲਏ ਸੀ ਛੇਤੀ ਹੀ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤਾਂ ਬਹੁਤ ਅਭਿਆਸ ਅਤੇ ਬਹੁਤ ਪੈਂਟੇ ਦੇ ਵਿੱਚ ਬਹੁਤ ਕਰ ਦਿੰਦੇ ਸੀ, ਅਤੇ ਮੁੱਢ ਤੋਂ ਹੀ ਇਹਨਾਂ ਦਾ ਲਗਨ ਇੱਧਰ ਲੱਗੀ ਹੋਈ। ਅਤੇ ਇੱਥੇ ਮਹਾਂਪੁਰਸ਼ਾਂ ਦੇ ਆਉਣ ਤੋਂ ਪਹਿਲਾਂ ਇਹ ਨਾਲ ਖੇਤੀਬਾੜੀ ਵੀ ਕਰਨੀ, ਅਤੇ ਸਮੇਂ ਸਮੇਂ ਅਨੁਸਾਰ ਇਹਨਾਂ ਦੇ ਪਿਤਾ ਜੀ ਨੇ ਵੀ ਇਹਨਾਂ ਦੀ ਸ਼ਾਦੀ ਵੀ ਹੋਈ। ਅਤੇ ਉਸ ਵੇਲੇ ਸਿੰਘ ਸਭਾ ਦੇ ਪ੍ਰਚਾਰ ਹੁੰਦੇ ਸਨ, ਅਤੇ ਖਾੜੇ ਦੇ ਵਿੱਚ ਵੀ ਇਹ ਸਿੰਘ ਸਭਾ ਵਾਲਿਆਂ ਨੇ ਬੜਾ ਭਾਰੀ ਸਮਾਜ ਰੱਖਿਆ ਵਿਦਵਾਨਾਂ ਦਾ ਵੀ ਪ੍ਰਚਾਰ ਹੋਏ। ਅਤੇ ਉੱਥੋਂ ਇਹਨਾਂ ਨੇ ਸੁਣ ਕੇ, ਮਹਾਂਪੁਰਸ਼ ਵੀ ਇੱਥੇ ਗਏ ਸੀ, ਇਹਨਾਂ ਦੀ ਕਥਾ ਸੁਣ ਕੇ ਇਹਨਾਂ ਦਾ ਚਿੱਤ ਬਹੁਤ ਪ੍ਰਭਾਵਿਤ ਹੋਇਆ। ਇਹਨਾਂ ਨੇ ਇੱਥੋਂ ਹੀ ਅੰਮ੍ਰਿਤ ਛਕਿਆ ਅਤੇ ਫਿਰ ਆਪਣੇ ਦੂਸਰੇ ਰਾਜੀਵਾਨੀ ਨਗਰ ਦੇ ਵਿੱਚ ਇਹਨਾਂ ਦੀ ਸ਼ਾਦੀ ਹੋ ਗਈ। ਕੁਛ ਘਰ ਦੇ ਵਿੱਚ ਵੀ ਰਹਿਣ ਲੱਗ ਪਏ। ਇਹਨਾਂ ਦੇ ਦੋਸਤ ਪੁੱਤਰ ਇੱਕ ਬੜੇ ਸ਼ਾਂਤ ਸਰੂਪ ਕਰਤਾਰ ਸਿੰਘ ਜੀ ਅਤੇ ਦੂਜੇ ਰਾਗੀ ਭਗਵਾਨ ਸਿੰਘ ਜੀ ਹੋਏ। ਹਲੇ ਪਹਿਲੇ ਦਾ ਜਨਮ ਹੋਇਆ ਸੀ ਅਤੇ ਇਹਨਾਂ ਨੂੰ ਇੱਧਰ ਲੱਗਣ ਲੱਗੀ, ਇਹ ਮਹਾਂਪੁਰਸ਼ਾਂ ਕੋਲ ਆਉਣ ਲੱਗ ਪਏ। ਫਿਰ ਇਹਨਾਂ ਨੇ ਪੱਕਾ ਇਰਾਦਾ ਕਰ ਲਿਆ ਵੀ ਅਸੀਂ ਸਭ ਕੁਛ ਇੱਥੇ ਹੀ ਆਪਣਾ ਜਿਹੜਾ ਜਨਮ ਹੈ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਹੀ ਬਤੀਤ ਕਰਨਾ ਹੈ। ਇੱਥੇ ਕੋਈ ਚਾਰ ਕਥਾ ਸੁਣੀਆਂ, ਹੋਰ ਸਾਰੇ ਵਿਚਾਰਾਂ ਤੋਂ ਅੱਗੇ ਵੀ ਬਹੁਤ ਸੀ ਇਹਨਾਂ ਦੇ ਪਾਸ। ਇੱਥੋਂ ਤੱਕ ਸੀ ਕਿ ਪੰਜ ਆਪਣੇ ਪੰਜਾਂ ਬਾਣੀਆਂ ਦੇ ਪੰਜ ਨਿਤਨੇਮੇ ਰੋਜ਼ ਕਰਿਆ ਕਰਦੇ ਸੀ। ਅਤੇ ਅੱਗੇ ਫਿਰ ਵਿੱਦਿਆ ਪੜ੍ਹੀ ਸਾਰੀ। ਉਸ ਤੋਂ ਬਾਅਦ ਜਿਸ ਵੇਲੇ ਇਹਨਾਂ ਦੇ ਫਿਰ ਅੱਗੇ ਮਹਾਂਪੁਰਸ਼ਾਂ ਨੇ ਕਿਹਾ ਵੀ ਇਹ ਠੀਕ ਯੋਗ ਹਨ, ਕਿਉਂਕਿ ਉਹ ਮਹਾਂਪੁਰਸ਼ ਨਿਰੀ ਵਿੱਦਿਆ ਨਹੀਂ ਸੀ ਪੜ੍ਹਾਇਆ ਕਰਦੇ। ਸੰਤ ਬਾਬਾ ਸੁੰਦਰ ਸਿੰਘ ਜੀ ਜਿਵੇਂ ਉਹਨਾਂ ਨੇ ਪਹਿਲਾਂ ਕਮਾਈ ਕੀਤੀ ਸੀ ਨਾਮ ਬਾਣੀ ਰਸ ਦੀ, ਔਰ ਸਾਖਿਆਤ ਸੀ ਉਹਨਾਂ ਨੂੰ ਸਰਗੁਣ ਨਿਰਗੁਣ ਸਰੂਪ, ਉਹ ਰਹਿਣ ਵਾਲਿਆਂ ਕੋਲੋਂ ਵੀ ਕਰਾਇਆ ਕਰਦੇ ਸੀ ਸਾਧਨ। ਜਿਸ ਤਰ੍ਹਾਂ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਉੱਥੇ ਉੱਪਰ ਆਏ ਕਰਾਇਆ, ਇਸੇ ਤਰ੍ਹਾਂ ਹੀ ਹੋਰ ਸਾਰੀਆਂ। ਅਤੇ ਇਹਨਾਂ ਨੇ ਚੰਗੇ ਜਾਣੇ ਆਪੋ ਆਪਣੇ ਵਾਹਿਗੁਰੂ ਦੀ ਕਿਰਪਾ ਅਨੁਸਾਰ, ਜੋ ਅੰਤਰਮੁਖ ਬਿਰਤੀ ਅਨੁਸਾਰ ਵਾਹਿਗੁਰੂ ਦਾ ਗਿਆਨ ਧਿਆਨ ਪ੍ਰਾਪਤ ਹੋਣਾ, ਉਹਦੀ ਉਹ ਤਾਂ ਉਹਦੀ ਕਿਰਪਾ ਅਨੁਸਾਰ ਹੁੰਦਾ ਹੈ। ਸੋ ਇਹ ਦੋਵੇਂ ਚੀਜ਼ਾਂ ਦੇ ਵਿੱਚ ਇਹ ਪਰਿਪੱਕ ਹੋ ਗਏ। ਹੋਰਨਾਂ 'ਤੇ ਵੀ ਆਪਣੇ ਵਾਹਿਗੁਰੂ ਦੀ ਕਿਰਪਾ ਸੀ, ਉਹ ਵੀ ਨਾਮ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਸਨ। ਸੋ ਫਿਰ ਇਹਨਾਂ ਦਾ ਇਹ ਮਹਾਂਪੁਰਸ਼ਾਂ ਨੇ ਕਿਹਾ ਜਿਹੜੀ ਵਿੱਦਿਆ ਪੜ੍ਹੀ ਸਾਰਿਆਂ ਨੇ ਤੁਸੀਂ ਪੜ੍ਹਾਉਣੀ ਹੈ, ਅਤੇ ਕੋਈ ਆਸ ਨਹੀਂ ਕਰਨੀ ਇਹਨਾਂ ਦਾ ਪਹਿਲਾਂ ਲਾਤ ਵੀ ਤੁਸੀਂ ਅੱਗੇ ਇਹ ਸੇਵਾ ਕਰਨੀ ਹੈ। ਸੋ ਫਿਰ ਇਹ ਸੇਵਾ ਕਰਦੇ ਰਹੇ। ਕੋਈ ਗੋਪਰ ਰਾਏ ਇੱਕ ਸਾਰ ਹੈਗੀ ਸੀ ਉਹ ਪੂਰੀ ਕੀਤੀ, ਕੋਈ ਪੰਜੋਖਰੇ ਸਾਹਿਬ ਇਹਨਾਂ ਨੇ ਕੀਤੀ। ਫਿਰ ਇਸ ਤਰ੍ਹਾਂ ਹੀ ਆਪਣੇ ਗੁਰਮੁਖ ਲਿਜਾਂਦੇ ਰਹੇ, ਮਹਿਤੇ ਵੱਲ ਚਲੇ ਗਏ, ਉੱਥੇ ਕਥਾ ਪੂਰੀ ਕੀਤੀ, ਨਾਲ ਫਿਰ ਹੋਰ ਸਿੰਘ ਜੁੜਦੇ ਰਹੇ। ਫਿਰ ਗੋਪਾਲ ਰਾਏ ਆ ਕੇ ਕਥਾ ਕੀਤੀ, ਇਸ ਤਰ੍ਹਾਂ ਨਾਲ ਸਿੰਘ ਜੁੜਦੇ ਜੁੜਦੇ ਕਾਫੀ ਹੋ ਗਏ। ਕੋਈ ਆਪਣੇ ਹੁਣ ਜਿਹੜਾ ਵਿਕਰਮੀ ਸੰਮਤ 96 ਦੇ ਵਿੱਚ ਇਹਨਾਂ ਦੇ ਨਾਲ ਕੋਈ ਇੱਥੇ ਇਹਨਾਂ ਨੇ ਫਿਰ ਪਾਠ ਆਰੰਭ ਕੀਤੇ 127। ਇੱਥੇ ਇਹਨਾਂ ਦੇ ਨਾਲ ਕੋਈ 90-95 ਚੰਗੇ ਸਿਆਣੇ ਸਿੰਘ ਇਕੱਤਰ ਹੋ ਗਏ। ਫਿਰ ਲੈਲਪੁਰ ਦਾ ਪ੍ਰੋਗਰਾਮ ਬਣ ਗਿਆ, ਉਸੇ ਸਾਲ ਹੀ ਮੈਂ ਵੀ ਆਇਆ ਸੀ। ਇਹਨਾਂ ਦੀ ਸ਼ੋਭਾ ਸੁਣ ਕੇ ਵੀ ਇਸ ਤਰ੍ਹਾਂ ਵਿਦਵਾਨ ਨੇ, ਕਰਨੀ ਵਾਲੇ ਨੇ, ਗੁਰਸਿੱਖੀ ਵਾਲੇ ਨੇ। ਚਲੋ ਮੇਰਾ ਵੀ ਐਡਾ ਖਿਆਲ ਨਹੀਂ ਸੀ ਪੜ੍ਹਨ ਪੜ੍ਹਾਉਣ ਦਾ, ਚਲੋ ਗੁਰਮਤਿ ਵਿਚਾਰ ਇੰਨੀ ਸੂਝਬੂਝ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਇਹਨਾਂ ਨੇ ਵਿਚਰ ਕੇ ਫਿਰ ਪ੍ਰਚਾਰ ਸ਼ੁਰੂ ਕਰ ਦਿੱਤਾ ਸ਼ਹਿਰਾਂ ਦੇ ਵਿੱਚ ਵੀ, ਹੋਰ ਵੀ ਕਰਦੇ ਆਏ, ਨਾਲ ਅੰਮ੍ਰਿਤ ਵੀ ਛਕਾਉਣਾ, ਆਪ ਵੀ ਅੰਮ੍ਰਿਤ ਦੇ ਵਿੱਚ ਲੱਗਣਾ। ਔਰ ਕਮਾਈ ਸੀ, ਰਸਨਾਂ ਦੇ ਵਿੱਚ ਰਸ ਸੀ, ਪ੍ਰਭਾਵ ਪੈਂਦਾ ਸੀ ਸੰਗਤਾਂ ਦੇ ਉੱਤੇ। ਬਹੁਤਿਆਂ ਨੇ ਅੰਮ੍ਰਿਤ ਛਕੇ, ਰਹਿਣੀ ਦੇ ਵਿੱਚ ਰਹੇ। ਅਖੀਰ ਫਿਰ ਇਹ ਕਹਿੰਦੇ ਵੀ ਸਾਨੂੰ ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਤਿੰਨ ਗੱਲਾਂ ਯਾਦ ਰੱਖੀ। ਇੱਕ ਤਾਂ ਤੂੰ ਹੁਣ ਜਿਹੜਾ ਸਮਾਂ ਸਾਡਾ ਸਮਾਂ ਹੋਰ ਸੀ ਕੁਛ, ਉਹਨਾਂ ਦੇ ਨਾਲ ਤਾਂ ਥੋੜ੍ਹੇ ਸਿੰਘ ਰਹਿੰਦੇ ਸੀ ਪਰ ਉਹ ਨਾਲ ਕਮਾਈ ਬਹੁਤ ਕਰਾਉਂਦੇ ਸੀ। ਪਰ ਹੁਣ ਇੰਨੇ ਕਮਾਈ ਵਾਲੇ ਨਹੀਂ ਹੋਣਗੇ, ਪੜ੍ਹਨ ਵਾਲੇ ਜ਼ਿਆਦਾ ਹੋਣਗੇ। ਹਾਂ, ਰਹਿਤ ਰਹਿਤ ਰਖਾਉਣੀ ਅਤੇ ਨਿਤਨੇਮ ਤੋਂ ਨਹੀਂ ਹਟਣਾ, ਹੋਰ ਜਿੰਨਾ ਅਭਿਆਸ ਮਰਜ਼ੀ ਕਰੇ ਕੋਈ। ਇਸ ਕਰਕੇ ਬਹੁਤਿਆਂ ਨੂੰ ਲਾਭ ਹੋਊਗਾ। ਸੂਇਓ ਕਰਕੇ ਆਪ ਵੀ ਰਹਿਤ ਰਹਿਤ ਦੇ ਵਿੱਚ ਰਹਿਣਾ ਅਤੇ ਰਹਿੰਦੇ ਰਹੇ, ਬਿਲਕੁਲ ਫਰਕ ਨਹੀਂ ਪੈਣ ਦਿੱਤਾ। ਜੇ ਮਾੜੀ ਜਿਹੀ ਵੀ ਕੋਈ ਹੋਣੀ ਤਾਂ ਉਸ ਵੇਲੇ ਕਹਿਣਾ ਵੀ ਆ। ਇਸ ਕਰਕੇ ਸਾਰੇ ਸਿੰਘ ਵੀ ਤਿਆਰ ਪਰ ਤਿਆਰ ਰਹਿੰਦੇ ਰਹੇ। ਸੋ ਉੱਥੇ ਹੀ ਜਾ ਕੇ ਕਹਿੰਦੇ ਵੀ ਇੱਕ ਤਾਂ ਸਾਨੂੰ ਕਿਹਾ ਸੀ ਵੀ ਤੂੰ ਇਕੱਲਿਆਂ ਨਹੀਂ ਰਹਿਣਾ, ਇੱਕ ਵੀ ਸਰੀਰ ਦੀ ਕਸਰਤ ਰੱਖਣੀ ਹੈ ਅਤੇ ਰਹਿਤ ਵਹਿਤ ਦੇ ਵਿੱਚ ਰਹਿਣਾ ਹੈ ਅਤੇ ਦੂਜਿਆਂ ਨੂੰ ਵੀ ਰੱਖਣਾ ਹੈ। ਇਹ ਤਿੰਨ ਗੱਲਾਂ ਨਾਲੇ ਵਿਦਿਆ ਪੜ੍ਹਾਉਣੀ ਹੈ। ਇਹ ਕਹਿੰਦੇ ਵੀ ਅਸੀਂ ਇਕੱਲੇ ਤਾਂ, ਕਈਆਂ ਨੂੰ ਹੁੰਦਾ ਸੀ ਵੀ ਇਕੱਲੇ ਕਿਉਂ ਨਹੀਂ ਇਹ ਰਹਿੰਦੇ, ਉਹ ਕਹਿੰਦੇ ਅਸੀਂ ਇਸ ਕਰਕੇ ਰਹਿੰਦੇ ਹਾਂ ਸਿੰਘ ਉਹਨਾਂ ਦੇ ਨਾਲ 10-15 ਹਰ ਵੇਲੇ ਹੀ ਜਾਂ ਹੋਰ ਇੱਧਰ ਉੱਧਰ ਤਾਂ ਬਹੁਤੇ ਸਿੰਘ ਹੁੰਦੇ ਸੀ ਅਤੇ ਰਿਹਾ ਕਰਦੇ ਸੀ। ਹਾਂ, ਕਹਿੰਦੇ ਇੱਕ ਸਾਥੋਂ ਕਸਰਤ ਨਹੀਂ ਹੋਈ ਸਰੀਰਕ, ਉਹ ਚਾਹੇ ਚਾਹੇ ਨਾਮ ਸਿਮਰਨ ਦੇ ਰਸ ਵਿੱਚ ਰਹਿੰਦੇ ਸੀ ਜਾਂ ਦੋ ਵੇਲੇ ਵਿਦਿਆ ਪੜ੍ਹਾਉਣੀ ਜਾਂ ਹੋਰ ਚੀਜ਼ ਹੈ। ਇਸ ਕਰਕੇ ਫਿਰ ਅਖੀਰ 'ਤੇ ਕੁਛ ਸਰੀਰ ਦੇ ਵਿੱਚ ਫਰਕ ਪੈ ਗਿਆ ਸੀ, ਪਰ ਫਿਰ ਵੀ ਇਹਨਾਂ ਨੇ ਜਿਹੜੀ ਵਿੱਦਿਆ ਪੜ੍ਹਾਉਣੀ, ਰਹਿਤ ਵਹਿਤ ਰੱਖਣੀ ਔਰ ਸਾਰੀ ਚੀਜ਼ ਹੈ ਉਹਦੇ ਵਿੱਚ ਐਨ ਪੂਰੇ ਰਹੇ ਔਰ ਅਖੀਰ ਤੱਕ ਕਥਾ ਜਿਹੜੀ ਹੈ ਉਹ ਕਰਦੇ ਰਹੇ। ਜਿੱਦਣ ਸਰੀਰ ਵੀ ਛੱਡਣਾ ਸੀ ਸ਼ਾਮ ਨੂੰ ਕਥਾ ਕਰਕੇ, ਅਤੇ ਫਿਰ ਸੰਤਾਂ ਨੇ ਕਿਹਾ ਸੀ ਵੀ ਇੰਨੇ ਨਿਤਨੇਮ ਜਿਹੜੇ ਤੂੰ ਇੱਕ ਆਪ ਕਰ ਲਿਆ ਕਰ, ਇੱਕ ਸੁਣ ਲਿਆ ਇਹਨਾਂ ਨਾਲ ਦੂਜਿਆਂ ਦੀ ਬਾਣੀ ਵੀ ਸ਼ੁੱਧ ਹੋ ਜਾਇਆ ਕਰੂਗੀ। ਅਤੇ ਇਹ ਫਿਰ ਬਾਣੀ ਸੁਣਨ ਲੱਗ ਪਏ, ਕਿਸੇ ਨੇ ਕਹਿਣਾ ਜੀ ਹੋਰ ਸੁਣਾ ਦੇ, ਹੋਰ ਸੁਣਾ ਦੇ, ਬਾਣੀ ਸੁਣਾ ਦੇ, ਇੱਥੋਂ ਤੱਕ ਵੱਧ ਗਿਆ ਵੀ ਦੋ ਦੋ ਢਾਈ ਢਾਈ ਘੰਟੇ ਬਾਣੀ ਹੀ ਸੁਣਦੇ ਰਹਿਣਾ ਸ਼ਾਮ ਦੇ ਵਕਤ, ਅਤੇ ਕਾਫੀ ਟਾਈਮ ਹੋ ਜਾਣਾ 10-11 ਵੱਜ ਜਾਣੇ, ਇਹ ਪ੍ਰਸ਼ਾਦਾ ਛਕਣਾ, ਇਹ ਪ੍ਰਸ਼ਾਦਾ ਛਕ ਕੇ ਵਿਰਾਜਣਾ। ਇਸ ਤਰ੍ਹਾਂ ਹੀ ਅੱਜ ਦਾ ਦਿਨ ਜਿਹੜਾ ਹੈ ਉਹ ਇਹਨਾਂ ਨੇ ਬਾਣੀ ਸੁਣ ਕੇ ਸਾਰੀ ਪ੍ਰਸ਼ਾਦਾ ਛਕਿਆ, ਅਤੇ ਉੱਦਣ ਵੀ ਪੂਰਨਮਾਸ਼ੀ ਦਾ ਹੀ ਦਿਨ ਸੀ ਹਾੜ ਦੇ ਵਿੱਚ, ਕਿਉਂਕਿ ਬਦਲਦੇ ਰਹਿੰਦੇ ਹੈ ਅਤੇ ਕੋਈ ਉੱਤੇ ਵਿਰਾਜੇ ਹੋਏ ਸੀ, ਕੁਛ ਹਨੇਰੀ ਜਿਹੀ ਆਈ ਹਵਾ, ਕਹਿੰਦੇ ਚਲੋ ਵੀ ਕੁਛ ਕਣੀਆਂ ਜੀ ਹੇਠਾਂ ਚਲੇ ਚਲੋ, ਹੇਠਾਂ ਚਲੇ ਚਲੋ। ਕੋਈ 2-2.5 ਕੁ ਵਜੇ ਦਾ ਵਕਤ ਸੀਗਾ ਅਤੇ ਹੇਠਾਂ ਆ ਗਏ, ਹੋਰ ਫਿਰ ਹੌਲੀ ਹੌਲੀ ਕਰਦਿਆਂ ਅਤੇ ਫਿਰ ਜਿਹੜਾ ਇਹਨਾਂ ਨੇ ਕੁਛ ਸਰੀਰ 'ਚ ਜਿਹੜਾ ਨੁਕਸ ਸੀ ਉਹ ਵੱਧ ਗਿਆ, ਵਧਣੀ ਕਰਕੇ ਉਹ ਆਪਣੇ ਡਾਕਟਰਾਂ ਨੇ ਕਿਹਾ ਸੀ ਵੀ ਆ ਤੁਸੀਂ ਦਵਾਈ ਲੈ ਲਿਆ ਕਰੋ ਜਾਂ ਗੋਲੀਆਂ, ਜੇ ਜ਼ਿਆਦਾ ਹੋਵੇ ਤਾਂ ਉਹ। ਚਲੋ ਜੀ, ਜਿਸ ਤਰ੍ਹਾਂ ਪਰਮੇਸ਼ਰ ਦਾ ਹੁਕਮ ਸੀ, ਫਿਰ ਕੋਈ ਇਹ 4 ਜਾਂ ਉੱਥੋਂ ਇੰਨੇ 1 ਵਜੇ ਫਿਰ ਇਹਨਾਂ ਦਾ ਸਰੀਰ ਜਿਹੜਾ ਸੀ ਉਹ ਸ਼ਾਂਤ ਹੋ ਗਿਆ। ਕਿਉਂ ਅਖੀਰ ਤੱਕ ਇਹ ਸੇਵਾ ਨਿਭਾਉਂਦੇ ਰਹੇ ਵੀ ਰਹਿਤ ਵਹਿਤ ਦੇ ਵਿੱਚ, ਆਪ ਵੀ ਜਾਂ ਹੋਰ ਚੀਜ਼ ਹੈ। ਨਹੀਂ ਤਾਂ ਕਈ ਸਾਧੂ ਮਹਾਤਮਾ ਵੱਡੇ ਬਣ ਜਾਂਦੇ ਹੈ, ਉਹ ਆਪਣੀ ਕੋਈ ਭੁੱਲ ਜਾਂ ਹੋਰ ਮਾੜੀ ਮੋਟੀ ਨਹੀਂ, ਇਹਨਾਂ ਦਾ ਐਨ ਸੀ ਵੀ ਮਾੜੀ ਜਿਹੀ ਵੀ ਤਾਂ ਵੀ ਸਿੰਘਾਂ ਨੂੰ ਕਹਿਣਾ ਵੀ ਆਪ ਕਈ ਅਰਦਾਸ ਕਰੋ ਸਾਡੀ ਜਾਂ ਦਾਅਵੇ ਦੇ ਪ੍ਰਾਸ਼ਿਤ ਕਰੋ। ਇਸ ਕਰਕੇ ਸਾਰੇ ਸਿੰਘ ਫਿਰ ਇਸ ਤਰ੍ਹਾਂ ਪਿਆਰ ਬੜੇ ਪਿਆਰ ਰਹਿੰਦੇ ਰਹੇ ਆ। ਸੋ ਇਹ ਸੰਖੇਪ ਜਿਹਾ ਉਹਨਾਂ ਦਾ ਜੀਵਨ ਦੱਸਿਆ ਗਿਆ ਹੈ ਅਤੇ ਇਹ ਜੋੜ ਮੇਲਾ ਜਿਹੜਾ ਵੀ ਇੱਥੇ ਉਹਨਾਂ ਦੇ ਗੁਰਸਥਾਨ ਸੇਵਾ ਕਰਦੇ ਰਹੇ ਅਤੇ ਸਿੰਘਾਂ ਨੇ ਜੋ ਪਾਠ ਆਰੰਭ ਕੀਤਾ ਸੀ ਉਸਦਾ ਅੱਜ ਹੀ ਉੱਥੇ ਅੰਦਰਲੇ ਅਸਥਾਨ 'ਤੇ ਭੋਗ ਪਿਆ ਅਤੇ ਜਿਹੜਾ ਇਹ ਵਾਕ ਆਇਆ ਹੈ ਮਹਾਂਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੀ ਹੁਣ ਵਿਚਾਰ ਕਰ ਲਈਏ। ਵੈਸੇ ਇਹਨਾਂ ਦਾ ਜਿਹੜਾ ਜੀਵਨ ਸੰਖੇਪ ਜੀਵਨ ਵੀ ਇੱਕ ਵਿਸਥਾਰ ਦੇ ਨਾਲ ਵੀ ਸਤਿਕਾਰਯੋਗ ਆਪਣੇ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ ਦੇ ਗਿਆਨੀ ਕਿਰਪਾਲ ਸਿੰਘ ਜੀ ਜਥੇਦਾਰ ਵੀ ਉਹਨਾਂ ਦਾ ਬਹੁਤ ਵਿਸਥਾਰ ਦੇ ਨਾਲ ਲਿਖਿਆ ਹੋਇਆ ਹੈ ਅਤੇ ਛਪਿਆ ਹੋਇਆ ਹੈ ਅਤੇ ਆਮ ਉਹ ਜਿਹੜੇ ਕੋਈ ਦਿੰਦੇ ਆ ਪੁਸਤਕਾਂ ਜਾਂ ਹੋਰ ਉਹਨਾਂ ਦੇ ਪਾਸੋਂ ਮਿਲ ਸਕਦਾ ਹੈ। ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨਵਾਨੇਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸਿੰਘ ਜੀ ਆਪ ਜੀ ਨੇ ਸੰਖੇਪ ਦੇ ਨਾਲ ਮਹਾਂਪੁਰਸ਼ਾਂ ਦਾ ਜੀਵਨ ਸਰਵਣ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸਿੰਘਾਂ ਵੱਲੋਂ ਰੱਖੇ ਗਏ ਸੀ ਉਸਦਾ ਭੋਗ ਪਿਆ ਉਹ ਮਹਾਂਵਾਕ ਆਇਆ ਹੈ। ਰਹਾਉ ਦੀਆਂ ਤੁਕਾਂ ਪੜ੍ਹ ਦਿਓ ਰਹਾਉ ਦੀਆਂ।
ਕੰਠ ਲਾਏ ਪ੍ਰਭ ਰਾਖਾ ਸਤਿਗੁਰੂ ਕੀ ਸੱਚ ਸਾਖਾ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਬਡਾਰੇ ਸਗਲੇ ਦਾਸ ਕੋ ਸਮਤ ਦਿੱਤੀ।
ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਬਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇਰਾ। ਇਹ ਗੁਰਮੁਖਾਂ ਦੀ ਵਿਵਸਥਾ ਹੈ ਔਰ ਐਸੇ ਜਿਹੜੇ ਸ਼ਬਦ ਨੇ ਜੋ ਗੁਰੂ ਘਰ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਇਹਨਾਂ ਦਾ ਹੀ ਵੱਡਾ ਭਾਈ ਵੀ ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ ਈਰਖਾ ਭਰਿਆ ਬਹੁਤ ਕੁਛ ਕਰ ਰਿਹਾ ਸੀ ਅਤੇ ਉਹ ਇਸ ਤਰ੍ਹਾਂ ਦੇ ਸ਼ਬਦ ਸੀ ਗੁਰੂ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਦੇ ਸੰਗਤਾਂ ਦੀ ਰੱਖਿਆ ਦੇ ਉਚਾਰਨ ਕੀਤੇ ਹੈ। ਨਾਲ ਨਾਰਾਇਣ ਮੇਰਾ ਜਿਹੜੇ ਗੁਰਮੁਖ ਨਾਮ ਬਾਣੀ ਦਾ ਅਭਿਆਸ ਕਰਦੇ ਹੈ ਔਰ ਗੁਰਮਤਿ ਦੇ ਅਨੁਸਾਰ ਪਹਿਲਾਂ ਜੀਵਨ ਬਣਾਉਂਦੇ ਹੈ ਅੰਮ੍ਰਿਤ ਛਕ ਕੇ ਕੁਰਹਿਤਾਂ ਤੋਂ ਬਚੇ ਰਹਿੰਦੇ ਹੈ ਅਤੇ ਨਾਲ ਜੋ ਗੁਰੂ ਮਹਾਰਾਜ ਨੇ ਬਾਣੀਆਂ ਦਾ ਨਿਤਨੇਮ ਉਹ ਕਰਦੇ ਹੈ। ਫਿਰ ਗੁਰਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਦਾ ਅਭਿਆਸ ਕਰਦੇ ਹੈ ਫਿਰ ਗੁਰਬਾਣੀ ਦਾ ਨਿਤਨੇਮ ਕਰਦੇ ਹੈ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰਦੇ ਹੈ ਸੰਗਤ ਕਰਦੇ ਰਹਿੰਦੇ ਹਨ ਇਤਿਹਾਸ ਸੁਣਦੇ ਹੈ ਉਹਨਾਂ ਦਾ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਹਿਰਦਾ ਕਿਉਂ ਜਾਇਸ਼ ਹਿਰਦੰਤਰ ਜੋਤੀਰ ਪੁਰਸ਼ ਹੈ ਇਸ ਹਿਰਦੇ ਦੇ ਅੰਦਰ ਹੀ ਵਾਹਿਗੁਰੂ ਜੋਤੀ ਪੁਰਸ਼ ਵਰਤ ਰਿਹਾ ਹੈ ਕਿਉਂਕਿ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਚ ਕਉ ਨਾਨਕ ਤੇ ਜਾਣੀਏ ਸਦਾ ਬਸਤ ਤੁਮਸਾਰ। ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸ ਤਾਹੇ ਤੇ ਖਾਲਸ ਜਾਣੇ। ਉਹ ਜੋਤੀ ਸਰੂਪ ਹੈ ਜੋਤੀ ਜੋਤ ਹੁੰਦੀ ਪ੍ਰਕਾਸ਼ ਦਾ ਨਾਂ ਹੁੰਦਾ ਹੈ ਨਾ ਜਿਸ ਤਰ੍ਹਾਂ ਖੱਟ ਜੋਤੀ ਉਹਨਾਂ ਦਾ ਵੀ ਪ੍ਰਕਾਸ਼ ਹੈ ਚੰਦਰਮਾ ਸੂਰਜ ਹੈ ਤਾਰੇ ਹੈ ਅਗਨੀ ਹੈ। ਸੋ ਇਹ ਸਾਰਿਆਂ ਦੇ ਵਿੱਚ ਹੀ ਉਹਦੀ ਸੱਤਾ ਦੇ ਨਾਲ ਹੀ ਰੋਸ਼ਨੀ ਹੋ ਰਹੀ ਹੈ ਅਤੇ ਹੈ ਤਾਂ ਰੂਪ ਰੰਗ ਤੋਂ ਰਹਿਤ ਹੋ ਪਰ ਹੈ ਸਰਬ ਕਲਾ ਸਿਮਰਤ ਕੋਟ ਇੰਦਰ ਇੰਦਰਾਨ ਸਾਹ ਸਹਾਨ ਗਣਿਜ ਹੈ फिर पवन में एक सुर नर असुर नेत नेत बन तृण कहत वह सर्व नाम कथे कवन कर्म नाम वर्ण समत। वो वाहिगुरु ऐसा है जिसकी सत्या के नाल ही साडा शरीर चल रहा है, ज्ञान इंद्रिय कम कर रहे ने, कर्म इंद्रिय कम कर रहे ने, साडे प्राणा का भी वो प्राणा प्राण भी वो हुक्म जी हुक्म ची नहीं चलते। जो मर्जी वो किसी की आयु पूरी होंगी है प्राणा ने विचों कढ के सूक्ष्म शरीर में लै जाता है। तो जेडे गुरमुख नाम बाणी के अभ्यासी वह पहला तो उन्होंने शरीर में साध्या होंगे, गुरमत के अनुसार अवगुणों तो बचे होंगे, कृतों तो बचे होंगे। फिर दूजे दर्जे से जेडे साढ़े हाथ पैर ते होर कम करने वाले साधन ने जिन्हों कर्म इंद्रिय कह दें, उन्होंने साध्य हैं गुरमत के अनुसार। जैसे भाई गुरदास साहब जी ने कहा कि गुरमुख जड़े ने वो पैर करके कुसंगत वाली नहीं जाते, साध संगत वाली जाएंगे, हत्थां करके सेवा ही करते हैं, धर्म की किरत करते हैं। इस तरह ही होर अंग भी वो गुरु की आज्ञा अनुसार गुरमत के अनुसार उन्होंने अपने कंट्रोल कर लेंगे सारे। तो जड़े अखां जिमें गुरु महाराज ने कहा कि परत्र रूप न पेखा नेत्र साज की टहल संत संग हेद करना सुने काहूँ की निंदा सब ते जाने आपस का मंदा गुरु प्रसाद बिख्या पर हरे मन की वासना मनते टरे इंद्री जित पंच दोख ते रहत नानक कोट मदे को ऐसा अपर्श। इस संसार की दुविधा की विकारा की फुरनिया की उन्हें शो न लगे, वो अशुभ पुरश है। इस तरह ही फिर इन इंद्रियों भी वश कर लेंगे है। तो नाल फिर जोड़े प्राण ने एक शब्द मेरे प्राण वस्त है, प्राण आते जाते बाहर अंदर आते जाते अभ्यास करते हैं। फिर गुरमुखों का जोड़ा शब्द प्राणा के शब्द चले जाता आता जाता है। उस तो अगे फिर मन है, मन तो अगे बुद्धि है, अहम भाव तो इसके अंदर ही है, फिर चितवनी है। ये सारिया अवस्था जड़िया ने उन्होंने साख्यात होकर जिथे घड़ी है सुरत मत मन बुद्ध। तो जोड़ा सरगुण स्वरूप वाहिगुरू परमेश्वर है, जैसी कोई इष्ट की भावना होंगी है, जिमें गुरसिखा ने अंदर गुरु नानक साहब दसो पातशाह ने उन्होंने भी उन्होंने अंतर बाहर सो अंतर सो बाहर अनंत घट घट व्याप रहा भगवंत। ये ज्ञानमयी अवस्था भी है, सरगुण की भी अवस्था है। सो इस तरह उन्होंने हृदय के चीज़ा टिकिया होंदिया ने, ते होर हत्थां पैरां ने नाल गुरमत के अनुसार वो विहार करते रहते हैं। उन्होंने अवस्था का जिक्र किया इतने नाल नारायण मेरा है, जमदूत ना आवे नेरा। जिथे हम नारायण वाहिगुरु परमेश्वर है उथे वो जमदूत बनाए हुए हैं, वो सब कुछ धर्मराज बनाए हुए हैं। उन्होंने तो धर्मराज भी जोड़ा है आओ बैठ आदर शुभ देव रेरे दरगे कहे नकू। जिमें जनक राजा है वो चले गया, ख्याल होया भी उसे भगती का प्रताप से, कहते भी धर्मराज न कहते भी नरक भी सुने कि नेड़े तेड़े, कहते इधर ही है जी देखने देख आओ। उसे जिस वेले गए भगती का प्रताप से उन्होंने चित शांत हो गए, जोड़े बिलाप करते जदों ये आने लगा तो फिर वो बिलाप कर लग पे। सारे ने बेनती की सानू कढ़ लो ठीक साड़िया गलतियां, थोड़ा भगती पाव है थोड़े वर्गा नहीं होने को। इन्होंने फिर धर्मराज नूं कहा कि पापी जोड़े ने छड़ दे। वो कहिंदा जी ठीक है, तुसी परमेश्वर दे भगत हो, मैं परमेश्वर का मैं भी बंदा, ਮੇਰਾ ਵੀ ਪਹਿਰਾ ਇਹਨਾਂ 'ਤੇ ਲਾਇਆ ਵੀ ਇਹਨਾਂ ਨੂੰ ਕਿੱਥੇ ਜਾਣ ਨਹੀਂ ਦੇਣਾ, ਔਰ ਜਿਹੜੇ ਹੋਰ ਉਹਨਾਂ ਨੂੰ ਵੀ ਨਰਕ 'ਚ ਪਾਉਣਾ, ਜਿਹੜੇ ਉਲਟੇ ਪੁਲਟੇ ਕੰਮ ਕਰਦੇ ਆ। ਇਸ ਕਰਕੇ ਤੁਸੀਂ, ਮੈਂ ਕਿਸ ਤਰ੍ਹਾਂ ਪਰਮੇਸ਼ੁਰ ਦੇ, ਵੀ ਪਰਮੇਸ਼ੁਰ ਨੂੰ ਤੁਸੀਂ ਕਹੋ ਉਹ ਕਰ ਸਕਦਾ। ਇਹਨਾਂ ਨੇ ਫਿਰ ਉੱਥੇ ਪਰਮੇਸ਼ੁਰ ਦਾ ਧਿਆਨ ਕਰਕੇ ਥੋੜ੍ਹਾ ਸਮਾਂ, ਕੋਈ ਘੜੀ, ਅੱਧੀ ਘੜੀ ਜਾਂ ਹੋਰ ਚਾਰ ਘੜੀਆਂ ਉਹਦੇ ਧਿਆਨ ਦੇ ਵਿੱਚ ਜੁੜੇ ਰਹੇ। ਪਹਿਲਾਂ ਹੀ ਧਿਆਨ ਸਰਗਨ ਸਰੂਪ ਦਾ ਅਤੇ ਦੂਸਰਾ ਸਿਮਰਨ ਸਾਰਾ ਹੀ ਸੀ ਇਹਨਾਂ ਦਾ, ਨਿਰਲੇਪ ਸੀ। ਕਹਿੰਦੇ ਕੀ ਚਾਹੁੰਦੇ ਹੋ? ਉਹ ਕਹਿੰਦਾ ਜੀ ਵੀ ਇਸ ਤਰ੍ਹਾਂ ਪਾਪੀ ਇਹ ਬਿਰਲਾਪ ਕਰਦੇ ਨੇ, ਇਹਨੂੰ ਛੱਡ ਦਿਓ। ਕਹਿੰਦੇ ਚੰਗਾ, ਜਿਹੜਾ ਤੁਸੀਂ ਭਗਤੀ ਕੀਤੀ ਹੈ, ਨਾਮ ਜਾਂ ਹੋਰ ਚੀਜ਼ ਹੈ, ਮੇਰਾ ਬਿਰਧ ਹੈ, ਪਤਤ ਪਾਵਨ ਮਾਧਵ ਬਿਰਧ ਤੇਰਾ, ਵੀ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਨਾਮ ਹੈ, ਉਹ ਤੁਸੀਂ ਜਪਿਆ ਅਤੇ ਕੱਢ ਲਓ, ਅਤੇ ਸਾਰਿਆਂ ਨੂੰ ਕੱਢ ਲਿਆ ਨਾਲ। ਅਤੇ ਫਿਰ ਇਹ ਜੀ ਹੁਣ ਉੱਥੇ ਤਾਂ ਜਿਵੇਂ ਕਿਸੇ ਨੂੰ ਕੈਦ ਕੀਤਾ ਹੈ, ਸਰਕਾਰ ਉਹਨੂੰ ਅੰਨ ਪਾਣੀ ਦਿੰਦੀ ਹੈ, ਅਤੇ ਇਹਨਾਂ ਨੂੰ ਇਹ ਫਿਰ ਕਹਿਣ ਲੱਗੇ ਜੀ ਅਸੀਂ ਭੁੱਖੇ ਮਰਦੇ ਹਾਂ, ਭੁੱਖੇ ਮਰਦੇ ਹਾਂ। ਅਤੇ ਪਰਮੇਸ਼ੁਰ ਨੂੰ ਕਿਹਾ ਵੀ ਰੋਜੀ ਦਿੰਦਾ ਤਾਂ ਤੂੰ ਹੈ। ਉਹ ਕਹਿੰਦਾ ਮੈਂ ਤਾਂ ਤੇਰੇ ਕਹੇ ਕੱਢ ਦਿੱਤੇ ਹੈ ਭਗਤੀ ਦੇ ਕਰਕੇ, ਅਤੇ ਜਿਹਾ ਜਿਹਾ ਕੋਈ ਕਰਮ ਕਰੇਗਾ ਉਹ ਜਿਹਾ ਉਹਨੂੰ ਅੰਨ ਪਾਣੀ ਮਿਲ ਜਾਂਦਾ ਹੈ। ਇਸ ਕਰਕੇ ਤੂੰ ਕੱਢੇ ਇਹਨਾਂ ਨੂੰ ਲੈ ਜਾ ਹੁਣ ਮਾਤ ਲੋਕ ਵਿੱਚ, ਅਤੇ ਉੱਥੇ ਇਹਨਾਂ ਤੋਂ ਕੰਮ ਕਰਾ ਜਾਂ ਭਗਤੀ ਕਰਾ ਜਿਵੇਂ ਤੇਰੀ ਮਰਜ਼ੀ ਹੈ, ਅਤੇ ਅੰਨ ਪਾਣੀ ਮਿਲੂਗਾ। ਐਵੇਂ ਮੈਂ ਵੀ ਨਹੀਂ ਦਿੰਦਾ ਕਿਸੇ ਨੂੰ, ਕਰਮਾਂ ਅਨੁਸਾਰ ਹੀ ਹੈ। ਅਤੇ ਫਿਰ ਇਸ ਤਰ੍ਹਾਂ ਹੀ ਦੱਸਦੇ ਨੇ ਵੀ ਕਲਯੁੱਗ ਦੇ ਸਮੇਂ ਦੇ ਵਿੱਚ ਆਹ ਵਾਹਿਗੁਰੂ ਪਰਮੇਸ਼ੁਰ ਨੇ ਸਰੂਪ ਧਾਰਨਾ ਸੀ, ਇਹ ਵੀ ਭਗਤੀ ਲਾਉਣ ਦੇ ਸੀ, ਗੁਰਸਿੱਖਾਂ ਦੇ ਵਿੱਚ ਸ਼ਾਮਿਲ ਹੋ ਕੇ ਬੜੇ ਬੜੇ ਗੁਰਸਿੱਖਾਂ ਦੇ ਵਿੱਚ ਫਿਰ ਭਗਤੀ ਦਰਾਉਣ ਲੱਗ ਪਏ। ਸੋ ਨਾਲ ਨਾਰਾਇਣ ਮੇਰਾ, ਜਿਵੇਂ ਕਬੀਰ ਸਾਹਿਬ ਦੀ ਇੰਨਾ ਸ਼ੁੱਧ ਹਿਰਦਾ ਹੋ ਗਿਆ ਸੀ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਿ ਜੇ ਕੋਈ ਬੱਚੇ ਦੀ ਰਾਖੀ ਵਾਸਤੇ ਵੀ ਇੱਧਰ ਡਿੱਗਣਾ ਪਵੇ ਜਾਂ ਹੋਰ ਕੋਈ ਇਹਦੇ ਚੋਰ ਦੁਸ਼ਮਣ ਨੇੜੇ ਨਾ ਆਵੇ, ਇਹਨੂੰ ਦੁੱਖ ਨਾ ਦੇਵੇ, ਭਗਤ ਨੂੰ ਨਾਲ ਹੀ ਫਿਰਦਾ ਸੀ। ਅਤੇ ਤੰਨੇ ਦਾ ਤਾਂ ਉਹਦਾ ਡਿਸਕਪ ਸੀ, ਅਤੇ ਪਿਛਲੀ ਭਗਤੀ ਵੀ ਸੀ ਵੀ ਦੱਸ ਵੇ ਕੀ ਕਰਾਂ, ਸਾਰੇ ਹੀ ਕੰਮ ਕਰੀ ਜਾਂਦਾ ਸੀ। ਸੋ ਇਉਂ ਵੀ ਮਤਲਬ ਹੈ ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇੜੇ, ਉੱਥੇ ਜਮਦੂਤਾਂ ਨੇ ਨੇੜੇ ਕੀ ਆਉਣਾ। ਪੜ੍ਹੋ ਜੀ।
ਕੰਠ ਲਾਏ ਪ੍ਰਭ ਰੱਖ ਸਤਿਗੁਰੂ ਕੀ ਸੱਚ ਸਾਖ,
ਕੰਠ ਲਾਏ ਪ੍ਰਭ ਰੱਖ। ਵਾਹਿਗੁਰੂ ਪਰਮੇਸ਼ੁਰ ਸਰਗੁਣ ਸਰੂਪ ਦੇ ਵਿੱਚ ਵੀ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ ਹੈ ਪ੍ਰਤੱਖ ਵੀ ਉਹਨਾਂ ਨੂੰ, ਜਾਂ ਭੇਦ ਨਿਸ਼ਚੇ ਰੂਪੀ ਕੰਠ ਲਾਏ ਪ੍ਰਭ ਰੱਖ ਸਤਿਗੁਰ ਕੀ ਸੱਚ ਸਾਖ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਸੱਚੀ ਸਿੱਖਿਆ ਹੈ ਉਸਦੇ ਕਮਾਉਣੇ ਕਰਕੇ ਵਾਹਿਗੁਰੂ ਪਰਮੇਸ਼ੁਰ ਉਹਨਾਂ ਦੇ ਨਾਲ ਸਦਾ ਅੰਗ ਸੰਗੇ ਅਪੰਗੰਗ ਬਬੂਤੇ, ਉਹਨਾਂ ਦੇ ਨਾਲ ਹੀ ਵਾਹਿਗੁਰੂ ਪਰਮੇਸ਼ੁਰ ਜਿਹੜਾ ਹੈ ਉਹ ਰਹਿੰਦਾ ਹੈ। ਚਲੀਏ।
ਗੁਰਪੂਰਾ ਪੂਰੀ ਕੀਤੀ ਦੁਸ਼ਮਣ ਬਾਹਰ ਬਜਾਰੇ ਸਗਲੇ, ਦਾਸ ਕਉ ਸਮਤ ਦਿੱਤੀ।
ਗੁਰਪੂਰਾ ਪੂਰੀ ਕੀਤੀ, ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜੀ ਸਾਡੀ ਇੱਛਾ ਸੀ ਸੰਗਤਾਂ ਦੀ ਰੱਖਿਆ ਹੋਵੇ, ਸ੍ਰੀ ਹਰਗੋਬਿੰਦ ਸਾਹਿਬ ਜੀ ਹੋਰ ਸੁੱਖ ਸ਼ਾਂਤੀ ਕਥਾ ਕੀਰਤਨ ਗੁਰਪੂਰਾ ਪੂਰੀ ਕੀਤੀ। ਦੁਸ਼ਮਣ ਬਾਰ ਬਡਾਰੇ ਸਗਲੇ, ਜਿਹੜੇ ਸੂਰੀ ਸੁਲੱਭੀ ਚੜ੍ਹਾਈ ਕਰਕੇ ਆਏ ਸੀ ਉਹ ਵੀ ਮਾਰ ਕੇ ਐਨ ਮਾਰ ਕੇ ਸੁੱਟਤੇ। ਦੁਸ਼ਮਣ ਮਾਰ ਬਡਾਰੇ ਸਗਲੇ, ਦਾਸ ਕਾ ਸਮਤ ਦਿੱਤੀ। ਇਹ ਆਪ ਵਾਹਿਗੁਰੂ ਪਰਮੇਸ਼ੁਰ ਨੇ ਸਾਨੂੰ ਇਹ ਸੱਚੀ ਗੁਰਬਾਣੀ ਦੁਆਰਾ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੁਆਰਾ ਇਹ ਸਿੱਖਿਆ ਦਿੱਤੀ ਹੈ ਵੀ ਉਹ ਵਾਹਿਗੁਰੂ ਪਰਮੇਸ਼ੁਰ ਜਿਹੜਾ ਉਸਦੀ ਸ਼ਰਨ ਲੈ ਲੈਂਦਾ ਹੈ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਚਲੀਏ ਜੀ।
ਰਹਾਓ ਰਬ ਸਗਲੇ ਥਾਰ ਵਸਾਏ,
ਦੁਸ਼ਮਣ ਬਾਹਰ ਡਰਾਰੇ ਸਗਲੇ, ਬਾਹਰਲੇ ਵੀ ਦੁਸ਼ਮਣ ਅਤੇ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਨੇ ਹੋਰ ਆਸਰੀ ਸੰਪਦਾ ਇਹ ਵੀ ਸਾਰੇ ਰਹਾਓ। ਪ੍ਰਭ ਸਗਲੇ ਥਾਨ ਵਸਾਏ, ਪਹਿਲਾਂ ਬਡਾਲੀ ਸਾਹਿਬ ਵੀ ਉੱਥੇ ਚਲੇ ਗਏ ਸੀ ਈਰਖਾ ਕਰਕੇ ਉੱਥੇ ਵੀ, ਅਤੇ ਇੱਥੇ ਫਿਰ ਅੰਮ੍ਰਿਤਸਰ ਵਿੱਚ ਆ ਗਏ। ਪ੍ਰਭ ਸਗਲੇ ਥਾਨ ਵਸਾਏ, ਜਿੰਨੇ ਵੀ ਸਾਧ ਸੰਗਤ ਦੇ ਸਥਾਨ 'ਚ ਕਿਸੇ ਨੂੰ ਕੋਈ ਆਂਚ ਨਹੀਂ ਲੱਗੀ, ਉਹ ਸ਼ੁਭ ਗੁਣਾਂ ਦੇ ਨਾਲ ਵੀ ਉਹਨਾਂ ਦੇ ਹਿਰਦੇ ਵਿਸਾਦ 'ਤੇ ਆਪ ਵਾਹਿਗੁਰੂ ਪਰਮੇਸ਼ਰ ਨੇ
ਸੁੱਖ ਸਾਲ ਫਿਰ ਆਏ,
ਫਿਰ ਬੜੇ ਸੁੱਖ ਅਤੇ ਸ਼ਾਂਤੀ ਦੇ ਨਾਲ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆ ਗਏ। ਇਸ ਤਰ੍ਹਾਂ ਹੀ ਉਹ ਆਪਣਾ ਜਿਹੜਾ ਅਸਥਾਨ ਅੰਮ੍ਰਿਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਸ ਸਥਾਨ 'ਤੇ ਟਿਕਾਣੇ 'ਤੇ ਆ ਗਏ।
ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ।
ਇਉਂ ਵਾਹਿਗੁਰੂ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਵਾਕ ਹੈ, ਨਾਨਕ ਪ੍ਰਭ ਸਰਨਾਏ। ਉਹ ਵਾਹਿਗੁਰੂ ਪਰਮੇਸ਼ਰ ਸਰਵ ਕਲਾ ਸਮਰੱਥ ਹੈ, ਉਸਦੀ ਅਸੀਂ ਤਾਂ ਸ਼ਰਨ ਦੇ ਵਿੱਚ ਆਏ ਹੋਏ ਹਾਂ ਅਤੇ ਹੋਰ ਵੀ ਸੰਗਤਾਂ ਪਾਈ ਉਸਦੀ ਸ਼ਰਨ ਵਿੱਚ ਆਈਏ। ਜਿਹੜਾ ਸ਼ਰਨ ਦੇ ਵਿੱਚ ਆਏਗਾ ਉਹ ਉਸਦੇ ਸਭ ਇੱਥੇ ਵੀ ਦੁਸ਼ਮਣਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ, ਜਮਦੂਤਾਂ ਨੂੰ ਵੀ ਮਾਰ ਕੇ ਪ੍ਰਭੂ ਸਗਲੇ ਥਾਨ ਵਸਾਏ।
ਜਿਨ ਸਗਲੇ ਰੋਗ ਮਿਟਾਏ,
ਜਿਸਨੇ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜਿਤਨੇ ਰੋਗ ਸੋਗ ਸਨ, ਰੋਗਨ ਅਤੇ ਅਰਸੋਗਨ ਅਤੇ ਜਲਜੋਗਨ ਅਤੇ ਭਾਂਤ ਬਚਾਵੈ, ਸਤਰਨ ਨੇਕ ਚਲਾਵਤ ਕਾਵਤ ਨੇਕ ਨ ਲਾਗਨ ਪਾਵਤ ਪਾਪੈ, ਰਾਖਤ ਹੈ ਆਪਣੋ ਕਰਦਾ ਕਰ ਬਾਪ ਸਮੂਹ ਨਾ ਪੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਪੀਚ ਵਿਚਾ। ਪ੍ਰਭ ਸਗਲੇ ਥਾਨ ਵਸਾਏ, ਸੁਖ ਸ਼ਾਂਤ ਕਰਾਵੇ।
ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ।
ਉਸ ਵਾਹਿਗੁਰੂ ਪਰਮੇਸ਼ਰ ਜਿਸ ਨੇ ਆਦਿ ਵਿਆਦ ਸਰੀਰਕ ਮਾਨਸਿਕ ਜਿੰਨੇ ਵੀ ਰੋਗ ਸਨ ਹਉਮੈ ਤੋਂ ਲੈ ਕੇ, ਉਹ ਸਭ ਵਾਹਿਗੁਰੂ ਪਰਮੇਸ਼ਰ ਨੇ ਮੇਟ ਦਿੱਤੇ ਹੈ, ਅਤੇ ਕਾਮ ਕ੍ਰੋਧ ਲੋਭ ਓਹੰਕਾਰ ਇਹ ਵੀ ਵੱਡੇ ਰੋਗ ਹਨ, ਉਹ ਸਾਡੇ ਇੱਥੇ ਸ਼ੁਭ ਗੁਣ ਸਤੋ ਗੁਣ ਹੋਰ ਤੀਰੀ ਧਰਮ ਵਿਸ਼ਾਦ ਅਤੇ ਵਾਹਿਗੁਰੂ ਦੀ ਭਗਤੀ ਦੇ ਨਾਲ ਹੀ ਆਪ ਵਾਹਿਗੁਰੂ ਪਰਮੇਸ਼ਰ ਸਦਾ ਅੰਗ ਸੰਗੇ ਅਭੰਗ ਬਭੂਤੇ ਇੰਨਾ ਕੁ ਸਮਾਂ ਪ੍ਰਵਾਨ ਕਰਨਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਅਰਦਾਸ ਕਰੀਏ ਕਿ ਮਹਾਰਾਜ ਜਿਸ ਤਰ੍ਹਾਂ ਉਹਨਾਂ ਗੁਰਮੁਖਾਂ ਨੂੰ ਮਹਾਂਪੁਰਖਾਂ ਨੂੰ ਗੁਰਸਿੱਖੀ ਦੀ ਕਿਰਤ ਬਖਸ਼ੀ ਅਤੇ ਉਹਨਾਂ ਨੂੰ ਲੋਕ ਮਹਾਂਪੁਰਖ ਕਹਿਣ ਲੱਗ ਪਏ, ਗੁਰਸਿੱਖ ਕਹਿਣ ਲੱਗ ਪਏ, ਸਾਨੂੰ ਵੀ ਇਹੋ ਜਿਹੀ ਗੁਰਸਿੱਖੀ ਦੀ ਕਮਾਉਣ ਦੀ ਮਨ ਬਾਣੀ ਸਰੀਰ ਕਰਕੇ ਦਾਤ ਬਖਸ਼ੋ, ਭੁੱਲ ਚੁੱਕ ਦੀ ਖਿਮਾ ਕਰਨੀ।
ਪ੍ਰਭ ਸਗਲੇ ਥਾਨ ਵਸਾਏ, ਸੁਖ ਸਾਲ ਫਿਰ ਆਏ। ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਜੋ ਕੁਛ ਸੁਣਿਆ ਹੈ ਇਹ ਸਾਡੇ ਮਨ ਵਿੱਚ ਸਰੀਰ ਵਿੱਚ ਉਸ ਦੇ ਨਾਲ ਵਸੇ ਅਤੇ ਗੁਰੂ ਕੀ ਸਿੱਖਿਆ ਕਮਾਈਏ। ਤੂੰ ਠਾਕੁਰ ਤੁਮ